ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
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 ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੁਰਠ ਮਹੱਲਾ ਪੰਜਵਾਂ, ਤਾਪ ਗਵਾਇਆ ਗੁਰਪੂਰੇ, ਵਾਜੇ ਅਨਹਦ ਤੂਰੇ, ਤਾਪ ਗਵਾਇਆ ਗੁਰਪੂਰੇ, ਵਾਜੇ ਅਨਹਦ ਤੂਰੇ, ਸਰਬ ਕਲਿਆਣ ਪ੍ਰਭ ਕੀਨੇ, ਕਰ ਕਿਰਪਾ ਆਪ ਦੀਨੇ, ਬੇਦਨ ਸਤਗੁਰ ਆਪ ਗਵਾਈ, ਸਿੱਖ ਸੰਤ ਸਭ ਸਰਸੇ ਹੋਏ, ਹਰ ਹਰ ਨਾਮ ਧਿਆਈ, ਰਹਾਉ ਜੋ ਮੰਗ ਹੈ ਸੋ ਲੇਵਹਿ, ਪ੍ਰਭ ਆਪਣਿਆਂ ਸੰਤਾਂ ਦੇਵਹਿ, ਹਰ ਗੋਬਿੰਦ ਪ੍ਰਭ ਰਾਖਿਆ, ਜਨ ਨਾਨਕ ਸਾਚ ਸੁਭਾਖਿਆ, ਹਰ ਗੋਬਿੰਦ ਪ੍ਰਭ ਰਾਖਿਆ, ਜਨ ਨਾਨਕ ਸਾਚ ਸੁਭਾਖਿਆ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ, ਗੁਰੂ ਸਵਰੂਪ, ਗੁਰੂ ਖਾਲਸਾ ਸਤਸੰਗਤ ਜੀ, ਆਪ ਸਮੂਹ ਸੰਗਤਾਂ ਧੰਨਤਾ ਦੇ ਯੋਗ ਹੋ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਪਾਵਨ ਪਵਿੱਤਰ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਤਥਾ ਆਪੋ ਆਪਣੇ ਘਰਾਂ ਵਿੱਚ ਦੇਸ਼ ਵਿਦੇਸ਼ ਦੇ ਅੰਦਰ ਜੁੜ ਬੈਠੇ ਹੋ। ਦੀਨ ਦੁਨੀਆ ਦੇ ਮਾਲਕ ਜਗਤ ਜਲੰਦੇ ਦੇ ਰੱਖਿਅਕ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਪਵਿੱਤਰ ਮੁੱਖ ਵਾਕ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿਤ ਕਲਯੁਗੀ ਜੀਵਾਂ ਦੇ ਉਧਾਰਕ ਸ਼ਾਂਤੀ ਦੇ ਮੁਜੱਸਮੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਦੁਆਰਾ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਅੰਦਰ ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਜੀ ਨੇ ਦਰਸਾਇਆ ਹੈ, ਬੇਦਨ ਸਤਿਗੁਰ ਆਪ ਗਵਾਈ। ਬੇਦਨ ਦਾ ਅਰਥ ਹੈ ਦਰਦ, ਪੀੜਾ, ਤੇ ਸਭ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਤਿਗੁਰੂ ਨੇ ਕਿਰਪਾ ਕਰਕੇ ਜਿਹੜੀ ਸਾਡੇ ਅੰਦਰ ਪੀੜਾ ਸੀ ਉਹ ਸਤਿਗੁਰੂ ਨੇ ਕਿਰਪਾ ਕਰਕੇ ਗਵਾ ਦਿੱਤੀ ਆ, ਦੂਰ ਕਰ ਦਿੱਤੀ ਹੈ। ਜਿੰਨਾ ਚਿਰ ਮਨੁੱਖ ਦੇ ਅੰਦਰ ਪੀੜਾ ਹੈ ਉਹਨਾਂ ਚਿਰ ਉਹਨੂੰ ਟਿਕਾਓ ਨਹੀਂ, ਉਹਨਾਂ ਚਿਰ ਸਾਧ ਸੰਗਤ ਜੀ ਉਹਨੂੰ ਚੈਨ ਨਹੀਂ, ਪੀੜ ਕਰਕੇ ਦਰਦ ਕਰਕੇ ਉਹ ਮਨੁੱਖ ਤੜਫਦਾ ਰਹਿੰਦਾ ਹੈ। ਇਸ ਤਰ੍ਹਾਂ ਮਨੁੱਖ ਦੇ ਅੰਦਰ ਜਿੰਨਾ ਚਿਰ ਪਰਾਈ ਤਾਤ ਹੈ ਉਹਨਾਂ ਚਿਰ ਮਨੁੱਖ ਨੂੰ ਵੀ ਸ਼ਾਂਤੀ ਨਹੀਂ, ਮਨੁੱਖ ਵੀ ਪਰਾਈ ਤਾਤ ਕਰਕੇ ਤੜਫਦਾ ਹੈ। ਤੇ ਜਿਵੇਂ ਪੀੜਾ ਵਾਲਾ ਦਰਦ ਵਾਲਾ ਆਦਮੀ ਡਾਕਟਰ ਦੇ ਪਾਸੋਂ ਦਵਾਈ ਲੈਂਦਾ, ਦਵਾਈ ਖਾਣ ਕਰਕੇ ਉਸਨੂੰ ਚੈਨ ਹੋ ਜਾਂਦਾ, ਉਹਨੂੰ ਆਰਾਮ ਪ੍ਰਾਪਤ ਹੁੰਦਾ, ਉਹ ਟਿਕ ਜਾਂਦਾ ਹੈ। ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਮਨੁੱਖ ਨੂੰ ਸਾਧ ਸੰਗਤ ਦੀ ਪ੍ਰਾਪਤੀ ਹੋ ਜਾਵੇ ਤਾਂ ਸਾਧ ਸੰਗਤ ਜੀ ਮਨੁੱਖ ਨੂੰ ਫਿਰ ਪਰਾਈ ਤਾਤ ਵਿਸਰ ਜਾਂਦੀ ਹੈ। ਜਦੋਂ ਪਰਾਈ ਤਾਤ ਵਿਸਰ ਗਈ ਗੁਰੂ ਕੀ ਸੰਗਤ ਵਿੱਚ ਆ ਕੇ ਫਿਰ ਇਸ ਨੂੰ ਟਿਕਾਓ ਪ੍ਰਾਪਤ ਹੁੰਦਾ ਹੈ। ਜਿਹੜੀ ਉਹ ਪਰਾਈ ਤਾਤ ਇਸ ਨੂੰ ਟਿਕਣ ਨਹੀਂ ਸੀ ਦਿੰਦੀ, ਗੁਰੂ ਨੇ ਕਿਰਪਾ ਕੀਤੀ, ਸਾਧ ਸੰਗਤ ਦੀ ਪ੍ਰਾਪਤੀ ਹੋਈ ਤੇ ਸਤਿਗੁਰੂ ਜੀ ਕਹਿੰਦੇ ਹੁਣ ਪਰਾਈ ਤਾਤ ਵਿਸਰ ਗਈ ਹੈ ਤੇ ਮਨ ਟਿਕਾਓ ਵਿੱਚ ਹੈ, ਮਨ ਨੂੰ ਚੈਨ ਹੈ, ਮਨ ਨੂੰ ਸ਼ਾਂਤੀ ਹੈ। ਸਤਸੰਗਤ ਜੀ ਕਈ ਵਾਰ ਮਨੁੱਖ ਅਰੋਗਾਂ ਕਰਕੇ ਦੁਖੀ ਹੁੰਦਾ ਹੈ ਔਰ ਵਿਦਵਾਨਾਂ ਨੇ ਇਹਦੀ ਬਾਬਤ ਇਹ ਵੀ ਦਰਸਾਇਆ ਵੀ ਕਈ ਰੋਗ ਐਸੇ ਵੀ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਕਰਮ ਰੋਗ ਕਹਿ ਦਿੰਦੇ ਹਾਂ। ਸਾਡੇ ਕੀਤੇ ਹੋਏ ਕਰਮਾਂ ਤੋਂ ਪੈਦਾ ਹੋਏ ਰੋਗ ਉਹ ਰੋਗ ਛੇਤੀ ਕੀਤਿਆਂ ਮਿਟਦੇ ਨਹੀਂ। ਆਮ ਕਰਕੇ ਜਿਵੇਂ ਬੁਖਾਰ ਦਾ ਰੋਗ ਹੈ ਜਾਂ ਸਤਸੰਗਤ ਜੀ ਕੋਈ ਪੇਟ ਪੀੜ ਆਦਿਕ ਜਾਂ ਪੇਟ ਦਰਦ ਦਾ ਰੋਗ ਹੈ, ਇਹੋ ਜਿਹੇ ਛੋਟੇ ਮੋਟੇ ਰੋਗ ਤਾਂ ਦਵਾਈ ਖਾਧਿਆਂ ਮਿਟ ਜਾਂਦੇ ਨੇ, ਪਰ ਕਈ ਵਾਰ ਮਨੁੱਖ ਨੂੰ ਲੰਮਾ ਰੋਗ ਲੱਗ ਜਾਂਦਾ ਹੈ ਤੇ ਉਹ ਲੰਮਾ ਰੋਗ ਜਿਹੜਾ ਉਹ ਸਤਾਉਂਦਾ ਹੈ। ਮਨੁੱਖ ਡਾਕਟਰਾਂ ਕੋਲ ਵੀ ਜਾਂਦਾ ਹੈ, ਹਸਪਤਾਲਾਂ ਦੇ ਵਿੱਚ ਵੀ ਫਿਰਦਾ ਹੈ, ਪਰ ਆਰਾਮ ਨਹੀਂ ਆਉਂਦਾ। आराम ना आउन करके सा संगत जी फिर ए मड़ियां मठा कबरां ते जाके भी सिर मारदा कि केवें ना केवें मैनू शांति मिले, मेरा रोग हटे, मैनू टिकाओ प्राप्त होवे। पर विद्वाना दी विचार है भोगे बिन भागे नहीं कर्म गति बलवान। जेडे कर्म रोग हुंदे ने ना ये भोगियां तो बगैर मिटदे नहीं, इन्हां दा दुख इन्हां दा संताप मनुख नूं अपने शरीर ते अपने पिंडे ते हंडाउणा पैंदा है। और सब सतगुरु पातशाह जी ने भी अज दे हुक्मनामे च यही दर्शाया है भई कई वार मनुख दुखी होके देवी देवत्यां दी पूजा विच रुझ जांदा है, जाओ कई वार कई डेरियां दे उत्ते जांदा है पर सुख की प्राप्ति फिर भी नहीं हुंदी। सतगुरु पातशाह जी कहंदे अकाल पुरख वाहिगुरु कृपा करे तां ही सतसंगत जी इस जीव दे कीते हुए कर्मां दे जेड़े लगे रोग ने ओ कट सकदा है। हर हर औखद जो जन खाए ताका रोग सगल मिट जाए। सतगुरु पातशाह जी कहंदे जेड़े परमेश्वर दे नाम दी दवाई खांदे ने ना उन्हां दा सारा रोग मिट जांदा है। पर कई वार दवाई खांद्यां खांद्यां भी रोग सताउंदा है ते बंदा दुखी होके कह दिंदा है मैनू इन्ना चिर हो गया है गुरद्वारे साहब आउंदिआं नूं बाणी पढ़दिआं नूं सेवा करदिआं नूं मैनू तां अजे कोई फर्क नहीं पिया, मैनू तां अजे कोई आराम नहीं मिलिआ। उहदा कारण जदों असीं डाक्टर तों दवाई लैंदे आ ना ते कई वार साध संगत जी साडे अंदर जिहड़ा बुखार हुंदा है ਉਹ ਦਵਾਈ ਦੇ ਨਾਲ ਸਾਡੇ ਸਰੀਰ ਉੱਪਰ ਆ ਜਾਂਦਾ ਹੈ। ਜਿੰਨਾ ਚਿਰ ਸਾਡੇ ਅੰਦਰੋਂ ਉਹ ਖਹਿੜਾ ਨਹੀਂ ਛੱਡੇਗਾ ਉਹਨਾਂ ਚਿਰ ਸਾਡੇ ਸਰੀਰ ਨੂੰ ਉਹ ਘੁਣ ਵਾਕੂ ਖਾਈ ਜਾਵੇਗਾ। ਜਦੋਂ ਉਹ ਬੁਖਾਰ ਸਾਨੂੰ ਗੱਜ ਗੜਾ ਕੇ ਚੜ੍ਹ ਜਾਂਦਾ ਹੈ ਨਾ ਤੇ ਅਸੀਂ ਕਹਿ ਦਿੰਦੇ ਵੀ ਡਾਕਟਰ ਦੀ ਦਵਾਈ ਨੇ ਫਾਇਦਾ ਨਹੀਂ ਕੀਤਾ, ਅਸੀਂ ਤਾਂ ਦਵਾਈ ਲਿਆਂਦੀ ਸੀ ਵੀ ਬੁਖਾਰ ਲੱਥ ਜਾਵੇ ਪਰ ਇਹਦੇ ਨਾਲ ਤਾਂ ਸਗੋਂ ਸਾਨੂੰ ਹੋਰ ਜ਼ਿਆਦਾ ਬੁਖਾਰ ਚੜ੍ਹ ਗਿਆ। ਬੁਖਾਰ ਦੇ ਉਹ ਜਰਾਸੀਮ ਜਿਹੜੇ ਸੀ ਉਹ ਦਵਾਈ ਦੇ ਕਾਰਨ ਸਾਹ ਸੰਗਤ ਜੀ ਜਦੋਂ ਮਰਨੇ ਸ਼ੁਰੂ ਹੋਏ ਤੇ ਮਨੁੱਖ ਨੂੰ ਬੁਖਾਰ ਹੋਇਆ ਤੇਜ਼ ਤੇ ਇਹਨੇ ਡਾਕਟਰ ਤੇ ਦੋਸ਼ ਲਾਉਣਾ ਸ਼ੁਰੂ ਕਰ ਦਿੱਤਾ। ਜਦੋਂ ਅਸੀਂ ਗੁਰੂ ਕੀ ਸੰਗਤ ਵਿੱਚ ਆਉਣਾ ਸ਼ੁਰੂ ਕੀਤਾ, ਸਿਮਰਨ ਭਜਨ ਆਰੰਭ ਕੀਤਾ, ਬਾਣੀ ਪੜ੍ਹਨੀ ਆਰੰਭ ਕੀਤੀ, ਉਸ ਵੇਲੇ ਸਾਨੂੰ ਵੀ ਐਸਾ ਮਹਿਸੂਸ ਹੁੰਦਾ ਹੈ। ਕਈ ਵਾਰ ਕਈ ਵੀਰ ਬਾਸੀਆਂ ਮਾਰੀ ਜਾਂਦੇ ਨੇ, ਕਈ ਕਹਿ ਦਿੰਦੇ ਜੀ ਬਾਣੀ ਪੜ੍ਹਨ ਨੂੰ ਚਿੱਤ ਨਹੀਂ ਕਰਦਾ, ਕਈ ਕਹਿ ਦਿੰਦੇ ਜੀ ਮੈਨੂੰ ਤਾਂ ਜਦੋਂ ਦਾ ਮੈਂ ਆਇਆ ਬੜਾ ਦੁਖੀ ਹਾਂ। ਉਹਦਾ ਕਾਰਨ ਇਹੀ ਹੈ ਕਿ ਜਿਹੜਾ ਤੇਰੇ ਅੰਦਰ ਦੁੱਖ ਸੀ ਉਹ ਗੁਰੂ ਕੀ ਸੰਗਤ ਵਿੱਚ ਆਉਣ ਕਰਕੇ ਬਾਣੀ ਪੜ੍ਹਨ ਕਰਕੇ ਸੇਵਾ ਤੇ ਸਿਮਰਨ ਕਰਕੇ ਤੇਰੇ ਸਰੀਰ ਉੱਪਰ ਆਇਆ ਹੈ, ਹੁਣ ਗੁਰੂ ਕਿਰਪਾ ਕਰੇਗਾ ਤੇ ਤੇਰੇ ਸਰੀਰ ਤੋਂ ਵੀ ਕੱਟਿਆ ਜਾਵੇਗਾ। ਸਤਿਗੁਰੂ ਪਾਤਸ਼ਾਹ ਜੀ ਨੇ ਕੁਛ ਰੋਗਾਂ ਦੇ ਬਾਬਤ ਇਹ ਵੀ ਦਰਸਾਇਆ ਕਿ ਸਾਨੂੰ ਰੋਗ ਦਾ ਇਲਾਜ ਕਰਵਾਉਣਾ ਚਾਹੀਦਾ ਹੈ। ਅਸੀਂ ਐਵੇਂ ਥਾਂ ਥਾਂ ਤੇ ਭਟਕਦੇ ਫਿਰਦੇ ਹਾਂ। ਸਤਸੰਗਤ ਜੀ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਤੇ ਭਰੋਸਾ ਰੱਖਣਾ ਚਾਹੀਦਾ। ਜਿਵੇਂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਅਤੇ ਸਾਡੇ ਸਤਿਕਾਰਯੋਗ ਮਾਤਾ ਮਾਤਾ ਗੰਗਾ ਜੀ ਨੇ ਅਕਾਲ ਪੁਰਖ ਵਾਹਿਗੁਰੂ ਤੇ ਭਰੋਸਾ ਰੱਖਿਆ, ਜਦੋਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ, ਜਿਨ੍ਹਾਂ ਦਾ ਆਪਾਂ ਪਰਸੋਂ 11 ਤਰੀਕ ਨੂੰ ਗੁਰਤਾ ਗੱਦੀ ਗੁਰਪੁਰਬ ਮਨਾਇਆ ਹੈ, ਸਤਿਗੁਰੂ ਪਾਤਸ਼ਾਹ ਜੀ ਜਦੋਂ 5 ਸਾਲ ਦੇ ਹੋਏ ਤਾਂ ਇਤਿਹਾਸ ਕਹਿੰਦਾ ਸਰੀਰ ਤੇ ਬਹੁਤ ਤੇਜ਼ ਬੁਖਾਰ ਆ ਗਿਆ। ਬੁਖਾਰ ਦੇ ਨਾਲ ਹੀ ਇੱਕ ਚੇਚਕ ਦਾ ਰੋਗ ਆ ਗਿਆ। ਚੇਚਕ ਦੇ ਰੋਗ ਨੂੰ ਪੁਰਾਤਨ ਸਮੇਂ ਸਾਡੀਆਂ ਮਾਤਾਵਾਂ ਕਹਿ ਦਿੰਦੀਆਂ ਸਨ ਭਈ ਇਹਨੂੰ ਵੱਡੀ ਮਾਤਾ ਨਿਕਲ ਆਈ ਹੈ। ਇੱਕ ਛੋਟੀ ਮਾਤਾ ਹੁੰਦੀ ਸੀ, ਛੋਟੇ ਛੋਟੇ ਦਾਣੇ, ਖਸ ਖਸ ਦੇ ਦਾਣੇ ਜਿਹੜੇ ਬਰੀਕ ਉਹ ਸਰੀਰ ਤੇ ਨਿਕਲਣੇ ਨਾ, ਤੇ ਸਾਡੀਆਂ ਮਾਤਾਵਾਂ ਨੇ ਕਹਿਣਾ ਇਹਨੂੰ ਛੋਟੀ ਮਾਤਾ ਸੁਤਾ ਰਹੀ ਹੈ। ਪਰ ਜਦੋਂ ਵੱਡੀ ਨਿਕਲਦੀ ਸੀ ਨਾ, ਉਹਨੂੰ ਸਾਡੀਆਂ ਮਾਤਾਵਾਂ ਕਹਿ ਦਿੰਦੀਆਂ ਸੀ ਵੱਡੀ ਮਾਤਾ। ਵਿਗਿਆਨੀਆਂ ਨੇ ਇਹਦੀ ਖੋਜ ਕੀਤੀ ਵੀ ਹੈ ਕੀ ਹੈ, ਤੇ ਸਤਸੰਗਤ ਜੀ ਜਦੋਂ ਵਿਗਿਆਨੀਆਂ ਨੇ ਖੋਜ ਕੀਤੀ ਤੇ ਉਹਨਾਂ ਨੇ ਇਸ ਦਾ ਨਾਮ ਰੱਖਿਆ ਚੇਚਕ ਦਾ ਰੋਗ। ਤੇਜ਼ ਬੁਖਾਰ ਹੋਣਾ ਤੇ ਤੇਜ਼ ਬੁਖਾਰ ਦੇ ਨਾਲ ਸਰੀਰ ਦੇ ਉੱਤੇ ਫਫੋਲੇ ਹੋ ਜਾਣੇ, ਖਾਸ ਕਰਕੇ ਮੁੱਖ ਦੇ ਉੱਤੇ ਮੋਟੇ ਮੋਟੇ ਛਾਲੇ ਜੇ ਪੈ ਜਾਂਦੇ ਸੀ ਪਾਣੀ ਦੇ ਭਰੇ ਹੋਏ, ਤੇ ਉਹਨਾਂ ਦਾ ਸਾੜ ਬੜਾ ਪੈਂਦਾ ਵਾ, ਉਹ ਬਹੁਤ ਮਨੁੱਖ ਨੂੰ ਸਤਾਉਂਦੇ ਨੇ। ਇਤਿਹਾਸ ਨੇ ਜ਼ਿਕਰ ਕੀਤਾ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ 5 ਸਾਲ ਦੇ ਸਨ, ਜਦੋਂ ਉਹਨਾਂ ਦੇ ਸਰੀਰ ਦੇ ਉੱਤੇ ਤੇਜ਼ ਬੁਖਾਰ ਆਇਆ ਤੇ ਨਾਲ ਹੀ ਸਤਸੰਗਤ ਜੀ ਚੇਚਕ ਦਾ ਰੋਗ ਆ ਗਿਆ। ਧੰਨ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਾਤਾ ਗੰਗਾ ਜੀ ਨੂੰ ਕਹਿੰਦੇ ਨੇ ਭਾਗਵਾਨੇ, ਅਕਾਲ ਪੁਰਖ ਤੇ ਭਰੋਸਾ ਰੱਖਣਾ, ਵਾਹਿਗੁਰੂ ਤੇ ਵਿਸ਼ਵਾਸ ਰੱਖਣਾ, ਡੋਲੀ ਨਾ, ਗੁਰੂ ਨਾਨਕ ਸਾਹਿਬ ਜੀ ਭਲੀ ਕਰਨਗੇ। ਔਰ ਕਈ ਵਾਰ ਜਦੋਂ ਸਤਸੰਗਤ ਜੀ ਸੰਤਾਨ ਇੱਕੋ ਹੀ ਇੱਕ ਬੱਚਾ ਹੋਵੇ ਨਾ ਤੇ ਉਹ ਵੀ ਬੋਲੇ ਨਾ, ਕਿਉਂਕਿ ਚੇਚਕ ਦੇ ਰੋਗ ਕਰਕੇ ਮਨੁੱਖ ਨੂੰ ਬੜੀ ਘੂਕੀ ਹੋ ਜਾਂਦੀ ਹੈ, ਉਹ ਬੋਲਦਾ ਨਹੀਂ, ਅੱਖਾਂ ਨਹੀਂ ਖੋਲਦਾ, ਤੇ ਉਸ ਵੇਲੇ ਬੰਦਾ ਡਾਵਾਂ ਡੋਲ ਹੋ ਜਾਂਦਾ ਵੀ ਹੁਣ ਕੀ ਬਣੇਗਾ। ਡਾਕਟਰ ਭਾਈ ਵੀਰ ਸਿੰਘ ਜੀ ਨੇ ਲਿਖਿਆ ਵੀ ਕਦੇ ਕਦੇ ਮਾਤਾ ਗੰਗਾ ਜੀ ਦਾ ਮਨ ਵੀ ਇਸ ਤਰ੍ਹਾਂ ਡੋਲ ਜਾਂਦਾ ਸੀ ਵੀ ਇੱਕੋ ਇੱਕ ਪੁੱਤਰ ਹੈ, ਉਹਨੂੰ ਵੀ ਚੇਚਕ ਦੇ ਰੋਗ ਨੇ ਘੇਰ ਲਿਆ, ਕੀ ਬਣੇਗਾ। ਪਰ ਫਿਰ ਸਤਿਗੁਰੂ 5ਵੇਂ ਪਾਤਸ਼ਾਹ ਜੀ ਦੇ ਬਚਨਾਂ ਨੂੰ ਯਾਦ ਕਰਦੇ ਨੇ, ਚੇਤੇ ਕਰਦੇ ਨੇ, ਤੇ ਸਤਸੰਗਤ ਜੀ ਫਿਰ ਵਿਸ਼ਵਾਸ ਆਉਂਦਾ, ਭਰੋਸਾ ਆਉਂਦਾ ਵੀ ਅਕਾਲ ਪੁਰਖ ਵਾਹਿਗੁਰੂ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਨਗੇ। ਡਾਕਟਰ ਭਾਈ ਵੀਰ ਸਿੰਘ ਜੀ ਨੇ ਜ਼ਿਕਰ ਕੀਤਾ, ਉਹ ਕਹਿੰਦੇ ਨੇ 8-10 ਦਿਨ ਬੁਖਾਰ ਅਤੇ ਚੇਚਕ ਦਾ ਰੋਗ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਰੀਰ ਤੇ ਰਿਹਾ। 8-10 ਦਿਨਾਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਰੀਰ ਤੋਂ ਬੁਖਾਰ ਵੀ ਉੱਤਰ ਗਿਆ, ਚੇਚਕ ਦਾ ਜਿਹੜਾ ਰੋਗ ਸੀ ਇਹਨੇ ਵੀ ਮੋਰ ਖਾਧਾ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨੇਤਰ ਖੋਲ੍ਹੇ, ਉਸ ਵੇਲੇ ਸਤਿਗੁਰੂ ਜੀ ਨੇ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬਹੁਤ ਸ਼ਬਦਾਂ ਦੇ ਵਿੱਚ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਹਰਗੋਬਿੰਦ ਸ਼ਬਦ ਵਰਤ ਕੇ ਅਕਾਲ ਪੁਰਖ ਵਾਹਿਗੁਰੂ ਦਾ ਜਿੱਥੇ ਸ਼ੁਕਰਾਨਾ ਕੀਤਾ ਉੱਥੇ ਦਰਸਾਇਆ ਵੀ ਅਕਾਲ ਪੁਰਖ ਤੇ ਭਰੋਸਾ ਰੱਖਣ ਕਰਕੇ ਅਕਾਲ ਪੁਰਖ ਵਾਹਿਗੁਰੂ ਨੇ ਆਪ ਕਿਰਪਾ ਕੀਤੀ ਆ ਤੇ ਇਹ ਜਿਹੜੀ ਤਾਪ ਤੇ ਚੇਚਕ ਦੀ ਪੀੜਾ ਸੀ ਨਾ ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕਰਕੇ ਆਪ ਗਵਾ ਦਿੱਤੀ ਆ। ਜਿਵੇਂ ਸਤਿਗੁਰੂ ਜੀ ਨੇ ਸੋਰਠ ਰਾਗ ਵਿੱਚ ਹੀ ਦਰਸਾਇਆ ਮੇਰਾ ਸਤਿਗੁਰ ਰਖਵਾਲਾ ਹੋਇਆ ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ ਹਰ ਗੋਬਿੰਦ ਨਵਾਂ ਨਰੋਆ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਤਿਗੁਰ ਕੈ ਬਲ ਜਾਈ ਹਾਉਤ ਪਾਉਤ ਪ੍ਰਭ ਦੋਵੇਂ ਸਵਾਰੇ ਹਮਰਾ ਗੁਣ ਅਵਗੁਣ ਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ। ਇਹ ਸ਼ਬਦ ਦੇ ਵਿੱਚ ਵੀ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਹਰ ਗੋਬਿੰਦ ਨਵਾਂ ਨਰੋਆ। ਜਦੋਂ ਸਤਿਗੁਰੂ ਆਪ ਸਹਾਇਕ ਹੋਇਆ ਸਤਿਗੁਰੂ ਆਪ ਰਖਵਾਲਾ ਹੋਇਆ ਉਸ ਵੇਲੇ ਜਿਹੜਾ ਇਹ ਤਾਪ ਦਾ ਖੇਦ ਸੀ ਜਾਂ ਚੇਚਕ ਦੇ ਰੋਗ ਦਾ ਖੇਦ ਸੀ ਸਤਸੰਗਤ ਜੀ ਸਤਿਗੁਰੂ ਨੇ ਆਪ ਕਿਰਪਾ ਕਰਕੇ ਦੂਰ ਕੀਤਾ ਗੁਰੂ ਹਰਗੋਬਿੰਦ ਸਾਹਿਬ ਜੀ ਨਵੇਂ ਨਰੋਹ ਹੋ ਗਏ ਨੇ। ਪਰ ਨਾਲ ਹਜ਼ੂਰ ਨੇ ਸਤਸੰਗਤ ਦੀ ਵਡਿਆਈ ਵੀ ਕੀਤੀ ਹੈ। ਸਤਸੰਗਤ ਜਦੋਂ ਗੁਰੂ ਕੀ ਸੰਗਤ ਵੀ ਅਰਦਾਸਾਂ ਬੇਨਤੀਆਂ ਕਰੇ ਨਾ ਉਦੋਂ ਤੱਤੀ ਵਾਰ ਨਹੀਂ ਲੱਗਦੀ ਸਾਧ ਸੰਗਤ ਤੇ ਸਭ ਫਲ ਪਾਏ ਸਤਿਗੁਰ ਕੈ ਬਲ ਜਾਈ। ਸਤਿਗੁਰੂ ਜੀ ਕਹਿੰਦੇ ਸਾਰੇ ਫਲ ਅਸੀਂ ਸਾਧ ਸੰਗਤ ਵਿੱਚੋਂ ਗੁਰੂ ਦੀ ਸੰਗਤ ਵਿੱਚੋਂ ਪ੍ਰਾਪਤ ਕੀਤੇ ਨੇ। ਤੇ ਮੈਂ ਆਪਣੇ ਸਤਿਗੁਰੂ ਤੋਂ ਬਲਿਹਾਰ ਕੁਰਬਾਨ ਜਾਂਦਾ। ਇਸੇ ਤਰ੍ਹਾਂ ਹਜ਼ੂਰ ਨੇ ਹੋਰ ਵੀ ਰਾਗਾਂ ਦੇ ਅੰਦਰ ਸ਼ਬਦਾਂ ਦਾ ਵਰਣਨ ਕੀਤਾ। ਜਿਵੇਂ ਗੌੜੀ ਰਾਗ ਵਿੱਚ ਹਜ਼ੂਰ ਨੇ ਕਿਹਾ ਹੈ ਨੇਤਰ ਪ੍ਰਗਾਸ ਕੀਆ ਗੁਰਦੇਵ ਭ੍ਰਮ ਗੈ ਪੂਰਨ ਭਈ ਸੇਵ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨੇਤਰ ਖੋਲ੍ਹੇ ਤੇ ਉਸ ਵੇਲੇ ਸਤਸੰਗਤ ਜੀ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਸੀ ਨੇਤਰ ਪ੍ਰਗਾਸ ਕੀਆ ਗੁਰਦੇਵ। ਗੁਰਦੇਵ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨੇਤਰ ਖੋਲ੍ਹੇ। ਭ੍ਰਮ ਗੈ ਪੂਰਨ ਭਈ ਸੇਵ ਜਿਹੜਾ ਭਰਮ ਸੀ ਨਾ ਉਹ ਚਲਾ ਗਿਆ। ਕਿਉਂ ਭਰਮ ਕਿਹੜਾ ਸੀ? ਸਤਸੰਗਤ ਜੀ ਚੇਚਕ ਦਾ ਰੋਗ ਇਹ ਖਾਸ ਕਰਕੇ ਅੱਖਾਂ ਤੇ ਬਹੁਤਾ ਜ਼ੋਰ ਪਾਉਂਦਾ। ਕਈ ਵਾਰ ਚੇਚਕ ਦੇ ਰੋਗ ਕਰਕੇ ਮਨੁੱਖ ਦੀਆਂ ਅੱਖਾਂ ਦੀ ਰੋਸ਼ਨੀ ਚਲੇ ਜਾਂਦੀ ਹੈ। ਆਪਾਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਇਤਿਹਾਸ ਪੜ੍ਹਦੇ ਹਾਂ ਨਾ, ਮਹਾਰਾਜਾ ਰਣਜੀਤ ਸਿੰਘ ਜੀ ਦੇ ਸਰੀਰ ਤੇ ਵੀ ਚੇਚਕ ਦਾ ਰੋਗ ਹੋਇਆ ਸੀ ਜਿਸ ਕਰਕੇ ਉਹਨਾਂ ਦੀ ਇੱਕ ਅੱਖ ਦੀ ਰੋਸ਼ਨੀ ਬੰਦ ਹੋ ਗਈ ਸੀ। ਇਹ ਰੋਗ ਜਿਹੜਾ ਬਹੁਤਾ ਖਾਸ ਕਰਕੇ ਅੱਖਾਂ ਨੂੰ ਪੈਂਦਾ ਹੈ। ਇਸ ਕਰਕੇ ਹਜ਼ੂਰ ਨੇ ਇਹ ਗੱਲ ਕਹੀ ਨੇਤਰ ਪ੍ਰਗਾਸ ਕੀਆ ਗੁਰਦੇਵ ਭ੍ਰਮ ਗਏ ਪੂਰਨ ਭਈ ਸੇਵ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅੱਖਾਂ ਖੋਲ੍ਹੀਆਂ ਨਵੀਆਂ ਨਰੋਈਆਂ ਸਨ ਤੇ ਸਤਿਗੁਰੂ ਜੀ ਕਹਿਣ ਲੱਗੇ ਜਿਹੜਾ ਮਨ ਵਿੱਚ ਭਰਮ ਸੀ ਨਾ ਪੀ ਅੱਖਾਂ ਤੇ ਕਿਤੇ ਜ਼ੋਰ ਨਾ ਪਾਵੇ ਅੱਖਾਂ ਨੂੰ ਖਰਾਬ ਨਾ ਕਰੇ, ਹੁਣ ਉਹ ਜਿਹੜਾ ਭਰਮ ਸੀ ਉਹ ਸਤਿਗੁਰੂ ਨੇ ਕਿਰਪਾ ਕਰਕੇ ਦੂਰ ਕਰ ਦਿੱਤਾ। ਸੋ ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਵਿੱਚ ਵੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਰਥਾਏ ਹੀ ਇਹ ਸ਼ਬਦ ਜਿਹੜਾ ਹੈ ਇਹ ਉਚਾਰਨ ਕੀਤਾ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਪਿਆਰ ਨਾਲ ਸਰਵਣ ਕਰਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ।
ਰਾਗ ਸੋਰਠ ਵਿੱਚ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 626 ਤੇ ਸੁਭਾਏਮਾਨ ਸਤਸੰਗਤ ਜੀ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਗੁਰਪੁਰਬ 22 मई नूं आ रहा है जो सिख संगतां ने बड़े प्यार सत्कार सहित श्रद्धा भावना नाल मनाउणा है। सो सतगुरु पंजवें पातशाह जी अज दे इस पावन पवित्र हुक्मनामे अंदर आपां नूं उपदेश बख्शिश करदे हन।
ताप गवाया गुरपूरे।
सतगुरु पातशाह जी कहंदे गुरु हरगोबिंद साहब सच्चे पातशाह जी दा जेड़ा बुखार दा खेद सी जां चेचक दा खेद सी गुरपूरे गुरु ने पूरे गुरु ने कृपा करके ये गवा दिता है। सतगुरु ने कृपा करके ताप लाहया गुर सिरजनहार सतगुर अपने कौ बल जाई जिन पैज रखी सारे संसार। सतगुरु जी कहंदे ये ताप जेड़ा सी ना ये किसे वैद दी किसे डॉक्टर दी किसे देवी देवते दी किसे मड़ियां मठां दी आराधना करन करके नहीं उतरिया। ताप लाहया गुर सिरजनहार सिरजनहार वाहिगुरु परमेश्वर दे स्वरूप गुरु ने कृपा करके ये ताप उतार दिता है। सतगुरु अपने कौ बल जाई जिन पाए रखी सारे संसार। मैं अपने सतगुरु तो कुर्बान जांदा हां जिन्हां ने मेरी इज्जत पत सारे संसार विच रखी है। ताप गवाया गुरपूरे पूरे गुरु ने कृपा करके ये जिहड़ा ताप सी संताप सी गर्मी सी पराई तात सी ये गवा दित्ती है।
वाजे अनहद तूरे।
तो सतसंगत जी जो ताप लथा उस वेले खुशियां होईयां घर विच आपां भी कई बार वेने जो बच्चा बुखार दे नाल बेहोश पिया होवे ना ते सारे परिवार दे दिल जेड़े ने वो मुठ विच आ जांदे ने भी हुण की बनेगा। और मुख दे उत्ते वो रूहानियत नहीं रहिंदी बच्चे नूं वेख करके पर जदों बुखार लथ जावे फिर सारा परिवार ही खुश हो जांदा भी महाराज ने कृपा कीती है। इस तरह गुरु हरगोबिंद साहब सच्चे पातशाह जी का जदों पूरे गुरु ने ताप गवा दिता वाजे अनहद तूरे सारिया सिख संगतां दे विच खुशी होई भी सतगुरु ने कृपा कीती है गुरु हरगोबिंद साहब जी तंदुरुस्त होए ने। सतगुरु जी कहंदे ने वाजे अनहद तूरे। इस तरह मनुख दे अंदरों जदों पराई तात रूपी ताप पूरे गुरु ने कृपा करके गवा दिता वाजे अनहद तूरे। तूरे नाम वाजिया का है सत संगत जी वाजे नाम वजन का है। सतगुरु जी कहंदे फिर अनहद दे जेड़े वाजे ने ना वो उन्हां दे अंदर वज आए जिन्हां दे अंदरों पराई तात खत्म हो गई।
सर्व कल्याण प्रभ कीने।
प्रभु परमेश्वर वाहिगुरु ने सारे सुख जेड़े से वो प्रदान कीते ने दुखां दी निवृत्ति होई अते सुख वाहिगुरु ने प्रभु ने सानू देना कीते ने। कल्याण नाम सुख दा है कल्याण नाम मुक्ति दा भी हुंदा है पर इत्थे सतगुरु जी कहंदे ने सर्व कल्याण प्रभ कीने प्रभु ने सारे सुख सानू देना कीते हन।
कर कृपा आप दीने।
आप ही प्रभु ने कृपा करके ये सानू सारे सुख देना कीते ने। सुख भी परमेश्वर दिंदा है दुख भी परमेश्वर दिंदा है। सतगुरु जी ने गुरबाणी विच दर्शाया भी ये दो तरह के वस्त्र ने सुख ते दुख। कदे मनुख सुख रूपी कपड़े पहनदा सुखी हुंदा है कदे दुख रूपी कपड़े पहनदा ते उदो दुखी हुंदा है। ये दो तरह के वस्त्र ने दुख सुख दोए दर कपड़े पहरे जाए मनुख। शरीर दे उत्ते कदे दुख आ जांदा कदे सुख आ जांदा पर ये सारी दात उस परमेश्वर दी है। ਦੁੱਖ ਸੁੱਖ ਦੇਣ ਵਾਲਾ ਉਹ ਪਰਮੇਸ਼ਰ ਹੈ ਅਤੇ ਸਤਸੰਗਾਂ ਜੀ ਇਹਨਾਂ ਦੁੱਖਾਂ ਨੂੰ ਕੱਟਣ ਵਾਲਾ ਵੀ ਉਹ ਪਰਮੇਸ਼ਰ ਆਪ ਹੈ। ਜੀ ਕੀ ਏਕਾ ਹੀ ਪਹਿਮਾਨੀ ਅਵਰ ਯਤਨ ਕਰ ਰਹੇ ਬਹੁ ਤੇਰੇ ਤਿੰਨ ਤਿਲ ਨਹੀਂ ਕੀਮਤ ਜਾਨੀ। ਇਸ ਜੀਵ ਦੀ ਜੀਵ ਆਤਮਾ ਦੀ ਜਿੰਦ ਦੀ ਜਿਹੜੀ ਗੱਲ ਹੈ ਨਾ ਉਹ ਇੱਕ ਗੁਰੂ ਦੇ ਪਾਸ ਅਥਵਾ ਪਰਮੇਸ਼ਰ ਦੇ ਪਾਸ ਹੀ ਮੰਨੀ ਜਾਂਦੀ ਹੈ। ਜਦੋਂ ਜੀਵ ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਅਰਦਾਸ ਕਰਦਾ ਹੈ ਤੇ ਪਰਮੇਸ਼ਰ ਇਹਦੀ ਅਰਦਾਸ ਨੂੰ ਸੁਣਦਾ ਹੈ। ਪਰ ਜੇ ਸਤਿਗੁਰੂ ਪਰਮੇਸ਼ਰ ਨੂੰ ਛੱਡ ਕੇ ਮਨਮੁੱਖ ਹੋਏ ਬੰਦੇ ਦਾ ਬੰਦਾ ਤੇ ਫਿਰ ਤਾਂ ਨਹੀਂ ਨਾ ਇਹ ਰੋਗ ਕੱਟੇ ਜਾਂਦੇ, ਫਿਰ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ ਸਤਸੰਗਤ ਜੀ। ਫਿਰ ਤਾਂ ਮਨੁੱਖ ਸਦਾ ਦੁਖੀ ਰਹਿੰਦਾ ਜਿਹੜਾ ਬੰਦਾ ਬੰਦੇ ਦੀ ਸੇਵਨ ਕਰਦਾ ਹੈ। ਭਾਵੇਂ ਹਜ਼ੂਰ ਨੇ ਕਿਹਾ ਮਾਨੁੱਖ ਕੀ ਟੇਕ ਬਿਰਤੀ ਸਭ ਜਾਣ, ਦੇਵਣ ਕੌ ਏਕ ਹੈ ਭਗਵਾਨ, ਜਿਸ ਕਾ ਦੀਆ ਰਹੇ ਆਗਾਏ, ਬਾਹਰ ਨਾ ਪ੍ਰਿਸ਼ਨਾ ਲਾਗੇ ਆਏ। ਸਤਸੰਗਤ ਜੀ ਦਾਤਾਂ ਦੇਣ ਵਾਲਾ ਉਹ ਪਰਮੇਸ਼ਰ ਆਪ ਹੈ, ਦੁੱਖ ਵੀ ਉਹ ਆਪ ਦਿੰਦਾ ਤੇ ਸੁੱਖ ਵੀ ਉਹ ਆਪ ਦਿੰਦਾ। ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਇਉਂ ਸਮਝ ਲਿਆ ਵੀ ਇਹ ਦੁੱਖ ਵੀ ਪਰਮੇਸ਼ਰ ਨੇ ਦਿੱਤਾ ਤੇ ਸੁੱਖ ਵੀ ਪਰਮੇਸ਼ਰ ਨੇ ਦਿੱਤਾ, ਤੇ ਉਹਨਾਂ ਨੇ ਦੁੱਖ ਵਿੱਚ ਵੀ ਪਰਮੇਸ਼ਰ ਨੂੰ ਭੁਲਾਇਆ ਨਹੀਂ ਤੇ ਸੁੱਖ ਵਿੱਚ ਵੀ ਪਰਮੇਸ਼ਰ ਨੂੰ ਭੁਲਾਇਆ ਨਹੀਂ। ਮਨੁੱਖ ਦੀ ਦੋ ਤਰ੍ਹਾਂ ਦੀ ਬਿਰਤੀ ਹੁੰਦੀ ਹੈ, ਇੱਕ ਹੁੰਦੀ ਆ ਕੂਕਰ ਬਿਰਤੀ, ਇੱਕ ਹੁੰਦੀ ਆ ਸ਼ੇਰ ਬਿਰਤੀ। ਜਦੋਂ ਕੋਈ ਕੁੱਤੇ ਨੂੰ ਸੋਟਾ ਮਾਰਦਾ ਹੈ ਨਾ ਤੇ ਸਤਸੰਗਤ ਜੀ ਉਹ ਕੁੱਤਾ ਜਿਹੜਾ ਸੋਟੇ ਦਾ ਗੁਨਾਹ ਸਮਝਦਾ ਹੈ, ਉਹ ਝੱਟ ਸੋਟਾ ਮੂੰਹ ਵਿੱਚ ਪਾਉਂਦਾ ਹੈ। ਪਰ ਸ਼ੇਰ ਨੂੰ ਜਦੋਂ ਕੋਈ ਗੋਲੀ ਮਾਰਦਾ ਤੇ ਸ਼ੇਰ ਤੱਕਦਾ ਇਹ ਗੋਲੀ ਆਈ ਕਿੱਥੋਂ ਹੈ। ਇਸੇ ਤਰ੍ਹਾਂ ਮਨੁੱਖ ਦੀ ਦੋ ਤਰ੍ਹਾਂ ਦੀ ਬਿਰਤੀ ਹੈ, ਜਿਨ੍ਹਾਂ ਦੀ ਸ਼ੇਰ ਬਿਰਤੀ ਹੈ ਨਾ ਉਹ ਤਾਂ ਤੱਕਦੇ ਨੇ ਵੀ ਦੁੱਖ ਸੁੱਖ ਦੇਣ ਵਾਲਾ ਪਰਮੇਸ਼ਰ ਹੈ, ਤੇ ਫਿਰ ਉਹ ਕਦੇ ਵਿਸਾਰਦੇ ਨਹੀਂ, ਨਾ ਦੁੱਖ ਵਿੱਚ ਹੀ ਵਿਸਾਰਦੇ ਨੇ ਨਾ ਸੁੱਖ ਵਿੱਚ ਹੀ ਵਿਸਾਰਦੇ ਨੇ। ਪਰ ਜਿਨ੍ਹਾਂ ਦੀ ਕੂਕਰ ਬਿਰਤੀ ਹੈ ਨਾ ਉਹ ਝੱਟ ਹੀ ਕਹਿ ਦਿੰਦੇ ਮੈਨੂੰ ਫਲਾੜੇ ਨੇ ਦੁਖੀ ਕਰ ਦਿੱਤਾ, ਮੈਨੂੰ ਫਲਾਣੇ ਨੇ ਦੁਖੀ ਕੀਤਾ। ਤੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਇਸ ਤਰ੍ਹਾਂ ਨਾ ਕਿਹਾ ਕਰ, ਮਹਾਰਾਜ ਕੀ ਆਖਿਆ ਕਰਾਂ। ਹਜ਼ੂਰ ਕਹਿੰਦੇ ਆਖਿਆ ਕਰ ਦੱਦਾ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਨਾ। ਆਹ ਆਖਿਆ ਕਰ ਵੀ ਇਹ ਮੇਰੇ ਕਰਮਾਂ ਦਾ ਦੋਸ਼ ਹੈ, ਮੇਰੇ ਕਰਮਾਂ ਨੇ ਦੁਖੀ ਕੀਤਾ, ਮੇਰੇ ਕਰਮਾਂ ਨੇ ਮੈਨੂੰ ਮਾਰਿਆ ਕੀਤਾ, ਕਿਸੇ ਤੇ ਦੋਸ਼ ਨਾ ਲਾ, ਜੋ ਕੁਛ ਤੂੰ ਕੀਤਾ ਸੀ ਉਹਦਾ ਫਲ ਤੂੰ ਭੋਗ ਰਿਹਾ ਤੇ ਇਹ ਭੋਗਣਾ ਪੈਣਾ, ਇਹਨੂੰ ਮਿੱਠਾ ਕਰਕੇ ਭੋਗ, ਵਾਹਿਗੁਰੂ ਦੇ ਭਾਣੇ ਵਿੱਚ ਉਹਦੀ ਰਜਾ ਵਿੱਚ ਰਹਿਣਾ ਕਰ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਰਬ ਕਲਿਆਣ ਪ੍ਰਭ ਕੀਨੇ, ਕਰ ਕਿਰਪਾ ਆਪ ਦੀਨੇ। ਸਾਰੇ ਸੁੱਖ ਪ੍ਰਭੂ ਨੇ ਪੈਦਾ ਕਰ ਦਿੱਤੇ ਤੇ ਕਿਰਪਾ ਕਰਕੇ ਆਪ ਹੀ ਇਹ ਸਾਨੂੰ ਸਾਰੇ ਸੁੱਖ ਦੇਣਾ ਕੀਤੇ ਹਨ।
ਬੀਦਨ ਸਤਿਗੁਰ ਆਪ ਗਵਾਈ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜੀ ਸਾਡੇ ਅੰਦਰ ਪੀੜਾ ਸੀ ਨਾ ਸਤਸੰਗਤ ਜੀ ਉਹ ਗੁਰੂ ਨੇ ਆਪ ਕਿਰਪਾ ਕਰਕੇ ਗਵਾ ਦਿੱਤੀ ਹੈ, ਉਹ ਸਤਿਗੁਰੂ ਨੇ ਆਪ ਗਵਾਈ ਹੈ ਜਿਹੜੀ ਸਾਡੇ ਅੰਦਰ ਵੇਦਨ ਸੀ ਪੀੜਾ ਸੀ। ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਹਜ਼ੂਰ ਕਹਿੰਦੇ ਜਿਸ ਤਨ ਲਾਗੈ ਸੋਈ ਜਾਣੇ, ਅਵਰ ਕੇ ਜਾਣੇ ਕੋ ਪੀਰ ਪਰਈਆ। ਜਿਸ ਸਰੀਰ ਨੂੰ ਦਰਦ ਹੁੰਦੀ ਹੈ ਨਾ ਉਹੀ ਇਸ ਦਰਦ ਨੂੰ ਸਮਝਦਾ ਹੈ। ਸਤਿਗੁਰੂ ਜੀ ਕਹਿੰਦੇ ਅਵਰ ਕੋ ਜਾਣੇ ਕੋ ਪੀਰ ਪਰਈਆ, ਹੋਰ ਪਰਾਈ ਪੀੜ ਨੂੰ ਕੌਣ ਜਾਣ ਸਕਦਾ। ਸਤਿਗੁਰੂ ਜੀ ਨੇ ਰਾਗ ਬਲਾਉ ਵਿੱਚ ਹੀ ਜ਼ਿਕਰ ਕੀਤਾ, ਹਜ਼ੂਰ ਕਹਿੰਦੇ ਨੇ ਕੌਣ ਜਾਣੇ ਪੀਰ ਪਰਾਈ, ਹਮ ਨਾ ਹੀ ਚਿੰਤ ਪਰਾਈ। ਸਤ ਸੰਗਤ ਜੀ, ਜਿਹੜਾ ਬੰਦਾ ਸੁਖੀ ਹੈ ਨਾ, ਉਹਨੂੰ ਦੁਖੀ ਦੀ ਕੀ ਸਾਰ ਹੈ? ਸੁਖੀਏ ਕੋ ਪੇਖੇ ਸਭ ਸੁਖੀਆ, ਅਰੋਗੀ ਕਾ ਭਾਣੇ ਸਭ ਰੋਗੀ। ਜਿਹੜਾ ਸੁਖੀ ਆਦਮੀ ਉਹਦੇ ਭਾਵੇਂ ਸਾਰੇ ਸੁਖੀ ਨੇ, ਭਾਵੇਂ ਕਿਸੇ ਨੂੰ ਦਰਦ ਹੋ ਰਹੀ ਹੈ, ਭਾਵੇਂ ਕੋਈ ਬਿਮਾਰ ਹੈ, ਉਹਦੇ ਭਾਣੇ ਸਾਰੇ ਸੁਖੀ ਫਿਰਦੇ ਨੇ। ਪਰ ਜਿਹੜਾ ਰੋਗੀ ਹੈ ਨਾ, ਉਹ ਸਮਝਦਾ ਵੀ ਮੇਰੇ ਭਾਵੇਂ ਸਾਰੇ ਹੀ ਰੋਗੀ ਨੇ, ਜਦੋਂ ਮੈਂ ਰੋਗੀ ਹਾਂ ਤਾਂ ਸਾਰੇ ਹੀ ਰੋਗੀ ਨੇ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਜਿਹੜੀ ਸਾਡੇ ਅੰਦਰ ਵੇਦਨ ਸੀ ਨਾ, ਦਰਦ ਸੀ, ਪੀੜਾ ਸੀ, ਉਹ ਗੁਰੂ ਨੇ ਆਪ ਕਿਰਪਾ ਕਰਕੇ ਗਵਾ ਦਿੱਤੀ ਹੈ। ਅਤੇ ਹੁਣ ਇਹ ਮਨੁੱਖ ਜਿਹੜਾ ਨਾ, ਜਦੋਂ ਅੰਦਰੋਂ ਪੀੜਾ ਪਰਾਈ ਤਾਤ ਦੀ ਪੀੜਾ ਦੂਰ ਹੋ ਜਾਵੇ, ਤਾਂ ਫਿਰ ਦੂਜਿਆਂ ਦੀ ਪੀੜਾ ਨੂੰ ਸਮਝਦਾ, ਫਿਰ ਜੀਵਾਂ ਦੇ ਉੱਤੇ ਜੀ ਦਇਆ ਕਰਦਾ, ਫਿਰ ਉਹਨਾਂ ਦੀ ਬਾਹ ਫੜਦਾ, ਕਿਸੇ ਨੂੰ ਪ੍ਰਸ਼ਾਦਾ ਛਕਾਉਂਦਾ, ਕਿਸੇ ਨੂੰ ਪਾਣੀ ਪਿਆਉਂਦਾ, ਕਿਸੇ ਦੇ ਬੱਚਿਆਂ ਨੂੰ ਕਾਪੀਆਂ ਲੈ ਕੇ ਦਿੰਦਾ, ਉਹਨਾਂ ਨੂੰ ਵਰਦੀਆਂ ਲੈ ਕੇ ਦਿੰਦਾ। ਜੇ ਕਿਸੇ ਗਰੀਬ ਦੇ ਘਰ ਵਿੱਚ ਆਟਾ ਨਹੀਂ, ਤੇ ਉਹਨਾਂ ਨੂੰ ਪ੍ਰਸ਼ਾਦੇ ਵਾਸਤੇ ਆਟਾ ਖਰੀਦ ਕੇ ਦਿੰਦਾ। ਫਿਰ ਸਤ ਸੰਗਤ ਜੀ, ਇਹਦੀ ਐਸੀ ਅਵਸਥਾ ਬਣ ਜਾਂਦੀ ਆ ਜਦੋਂ ਇਹ ਪਰਾਈ ਪੀੜ ਨੂੰ ਸਮਝਣ ਲੱਗ ਪੈਂਦਾ। ਸਤਿਗੁਰੂ ਜੀ ਕਹਿੰਦੇ, ਵੇਦਨ ਸਤਿਗੁਰ ਆਪ ਗਵਾਈ। ਸਤਿਗੁਰੂ ਨੇ ਆਪ ਹੀ ਕਿਰਪਾ ਕਰਕੇ ਸਾਡੀ ਇਹ ਜਿਹੜੀ ਪੀੜਾ ਸੀ ਗਵਾ ਦਿੱਤੀ, ਨਾਸ ਕਰ ਦਿੱਤੀ ਹੈ।
ਸਿੱਖ ਸੰਤ ਸਭ ਸਰਸੇ ਹੋਏ, ਹਰ ਹਰ ਨਾਮ ਧਿਆਈ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਸਾਰੇ ਸਿੱਖਾਂ ਰੂਪ ਸੰਤ ਜਿਹੜੇ ਨੇ ਨਾ, ਉਹ ਸਹਿਤ ਰਸ ਦੇ ਹੋਏ ਹਨ। ਕਦੋਂ? ਜਦੋਂ ਅੰਦਰੋਂ ਪਰਾਈ ਤਾਤ ਚਲੇ ਗਈ, ਈਰਖਾ ਦੁਬਦਾ ਵਖੀਲੀ ਸੰਕਲਪ ਵਿਕਲਪ ਫੁਰਨੇ ਜਦੋਂ ਸਾਰੇ ਖਤਮ ਹੋ ਗਏ ਨਾ, ਮਨ ਟਿਕਾਓ ਵਿੱਚ ਆ ਗਿਆ, ਉਦੋਂ ਸਤਿਗੁਰੂ ਜੀ ਕਹਿੰਦੇ, ਸਾਰੇ ਸਿੱਖ ਤੇ ਸੰਤ ਜਿਹੜੇ ਨੇ ਨਾ, ਉਹ ਸਹਿਤ ਰਸ ਦੇ ਹੋਏ ਹਨ। ਉਹਨਾਂ ਨੂੰ ਬਹੁਤ ਭਾਰੀ ਰਸ ਪ੍ਰਾਪਤ ਹੋਇਆ। ਹਰ ਹਰ ਨਾਮ ਧਿਆਈ, ਹਰੇ ਭਰੇ ਕਰਨ ਵਾਲੇ ਹਰੀ ਪ੍ਰਭੂ ਪਰਮੇਸ਼ਰ ਦਾ ਨਾਮ ਧਿਆ ਕੇ ਉਹਨਾਂ ਨੂੰ ਰਸ ਆਇਆ। ਸਤਿਗੁਰੂ ਪਾਤਸ਼ਾਹ ਜੀ ਨੇ ਦਰਸਾਇਆ, ਹਜ਼ੂਰ ਕਹਿੰਦੇ ਨੇ, ਅਰਾਰਾ ਰਸ ਨਿਰਸ ਕਰ ਜਾਣਿਆ, ਹੋਏ ਨਿਰਸ ਸੋ ਰਸ ਪਹਿਚਾਨਿਆ। ਮਨੁੱਖ ਦੇ ਬਾਰੇ ਦਰਸਾਉਂਦੇ ਨੇ ਹਜ਼ੂਰ ਕਹਿੰਦੇ, ਜਿਹੜੀ ਚੀਜ਼ ਰਸ ਵਾਲੀ ਹੈ ਨਾ, ਉਹਨੂੰ ਮਨੁੱਖ ਨੇ ਜਾਣਿਆ ਵੀ ਇਹ ਨਿਰਸ ਹੈ, ਬੇਰਸੀ ਹੈ, ਇਹਦੇ ਵਿੱਚੋਂ ਰਸ ਨਹੀਂ। ਪਰ ਜਿਹੜੀ ਚੀਜ਼ ਨਿਰਸ ਵਾਲੀ ਹੈ ਨਾ, ਜਿਹੜੀ ਰਸ ਤੋਂ ਰਹਿਤ ਹੈ, ਜਿਹਦੇ ਵਿੱਚੋਂ ਰਸ ਨਹੀਂ ਪ੍ਰਾਪਤ ਹੁੰਦਾ, ਸਤਿਗੁਰੂ ਜੀ ਕਹਿੰਦੇ ਉਹਨੂੰ ਇਹ ਰਸ ਵਾਲੀ ਜਾਣਦਾ। ਅਰਾਰਾ ਰਸ ਨਿਰਸ ਕਰ ਜਾਣਿਆ, ਹੋਏ ਨਿਰਸ ਸੋ ਰਸ ਪਹਿਚਾਨਿਆ। ਮਨੁੱਖ ਦੀ ਬਿਰਤੀ ਐਸੀ ਹੈ, ਜਿਹੜੀਆਂ ਚੀਜ਼ਾਂ ਦੇ ਵਿੱਚੋਂ ਰਸ ਨਹੀਂ ਪ੍ਰਾਪਤ ਹੁੰਦਾ ਉਹਨਾਂ ਨੂੰ ਰਸਦਾਇਕ ਸਮਝਦਾ ਹੈ, ਅਤੇ ਜਿੱਥੋਂ ਰਸ ਪ੍ਰਾਪਤ ਹੁੰਦਾ ਉਹਨਾਂ ਨੂੰ ਨਿਰਸ ਸਮਝਦਾ। ਲੋੜ ਤਾਂ ਸੀ ਵੀ ਜਿਹਨੂੰ ਅਸੀਂ ਨਿਰਸ ਸਮਝਿਆ ਨਾ, ਉੱਥੋਂ ਹੀ ਰਸ ਪ੍ਰਾਪਤ ਹੋਣਾ। ਗੁਰੂ ਕੀ ਬਾਣੀ ਪੜ੍ਹਦਿਆਂ ਪੜ੍ਹਦਿਆਂ ਇੱਕ ਦਿਨ ਉਹ ਰਸ ਆਵੇਗਾ। ਸਤਿਗੁਰੂ ਜੀ ਕਹਿੰਦੇ, ਉਹ ਰਸ ਪੀਆ, ਇਹ ਰਸ ਨਹੀਂ ਭਾਵਾ। ਜਦੋਂ ਸਤ ਸੰਗਤ ਜੀ ਉਹ ਰਸ ਪ੍ਰਾਪਤ ਹੋ ਗਿਆ ਨਾ, ਤੇ ਫਿਰ ਦੁਨੀਆਂ ਦੇ ਰਸ ਜਿਹੜੇ ਉਹ ਮਨ ਨੂੰ ਚੰਗੇ ਨਹੀਂ ਲੱਗਣਗੇ। ਫਿਰ ਆ ਰਸ ਮਲਾਈਆਂ, ਆਈਸਕ੍ਰੀਮ, ਜਾਂ ਤਰ੍ਹਾਂ ਤਰ੍ਹਾਂ ਦੇ ਪ੍ਰਸ਼ਾਦਿਆਂ, ਜਾਂ ਸਬਜ਼ੀਆਂ ਦੇ ਸਵਾਦ, ਸਤਿਗੁਰੂ ਜੀ ਕਹਿੰਦੇ ਫਿਰ ਉਹਨਾਂ ਨੂੰ ਚੰਗੇ ਨਹੀਂ ਲੱਗਦੇ। ਜਿਵੇਂ ਬੰਦੇ ਨੂੰ ਬੁਖਾਰ ਚੜਿਆ ਹੋਵੇ ਨਾ, ਅਤੇ ਬੁਖਾਰ ਤੋਂ ਬਾਅਦ ਜਦੋਂ ਆਪਾਂ ਉਹਨੂੰ ਪ੍ਰਸ਼ਾਦਾ ਦਿੰਦੇ ਨੇ, ਉਹ ਕਹਿੰਦਾ ਮੈਨੂੰ ਪ੍ਰਸ਼ਾਦਾ ਚੰਗਾ ਨਹੀਂ ਲੱਗਦਾ, ਮੈਨੂੰ ਆ ਸਬਜ਼ੀ ਕੌੜੀ ਕੌੜੀ ਲੱਗਦੀ ਹੈ, ਕਿਉਂਕਿ ਮੂੰਹ ਕੌੜਾ ਹੈ ਨਾ। ਇਸੇ ਤਰ੍ਹਾਂ ਸਤ ਸੰਗਤ ਜੀ, ਜਦੋਂ ਪਰਮੇਸ਼ੁਰ ਦੇ ਨਾਮ ਦਾ ਰਸ ਅੰਦਰ ਭਰ ਜਾਂਦਾ ਹੈ ਨਾ, ਉਹਨਾਂ ਨੂੰ ਫਿਰ ਇਹ ਦੁਨਿਆਵੀ ਰਸ ਜਿਹੜੇ ਨੇ ਨਾ, ਇਹ ਚੰਗੇ ਨਹੀਂ ਲੱਗਦੇ। ਵਿਸ਼ਿਆਂ ਵਿਕਾਰਾਂ ਦੇ ਰਸ ਹੈ ਤਾਂ ਨਿਰਸ ਨੇ ਨਾ, ਫੋਕੇ ਨੇ, ਪਰ ਬੰਦਾ ਇਹਨਾਂ ਨੂੰ ਰਸ ਕਰਕੇ ਮਾਣੀ ਜਾਂਦਾ। ਵਿਸ਼ਿਆਂ ਵਿਕਾਰਾਂ ਦੇ ਵਿੱਚ ਪਿਆ ਹੈ ਔਰ ਇਹਨਾਂ ਨੂੰ ਰਸ ਕਰਕੇ ਜਾਣੀ ਜਾਂਦਾ ਹੈ। ਪਰ ਜਿਵੇਂ ਪੁਰਾਣੇ ਸਮੇਂ ਮਾਈਆਂ ਕਹਿ ਦਿੰਦੀਆਂ ਨੇ ਸਭ ਇਹ ਮਿੱਠਾ ਖਾਏਗਾ ਅਤੇ ਇਹਦਾ ਫਲ ਕੌੜਾ ਹੋਵੇਗਾ, ਬੱਚਿਆਂ ਨੇ ਗੁੜ ਖਾਣਾ ਸਵਾਦ ਨਾਲ ਅਤੇ ਜਦੋਂ ਗਰਮੀ ਦੀ ਰੁੱਤ ਆਉਣੀ ਅਤੇ ਉਹਨਾਂ ਦੇ ਸਰੀਰ ਦੇ ਉੱਤੇ ਫੋੜੇ ਨਿਕਲਣੇ, ਫਿਣਸੀਆਂ ਨਿਕਲਣੀਆਂ, ਬੱਚਿਆਂ ਨੇ ਰੋਣਾ ਅਤੇ ਮਾਵਾਂ ਨੇ ਕਹਿਣਾ ਵੀ ਤੁਹਾਨੂੰ ਕਿਹਾ ਸੀ ਨਾ ਉਦੋਂ ਵੀ ਇਹ ਸਵਾਦ ਸਵਾਦ ਨਾਲ ਗੁੜ ਨਾ ਖਾਓ, ਇਹਨਾਂ ਦਾ ਰਸ ਬਹੁਤ ਭੈੜਾ ਹੁੰਦਾ ਹੈ। ਸਤਸੰਗਤ ਜੀ, ਇਸੇ ਤਰ੍ਹਾਂ ਗੁਰੂ ਸਾਹਿਬ ਜੀ ਵੀ ਸਾਨੂੰ ਵਾਰ ਵਾਰ ਕਹਿੰਦੇ ਨੇ ਵਿਸ਼ਿਆਂ ਵਿਕਾਰਾਂ ਦਾ ਰਸ ਬਹੁਤ ਮਾੜਾ ਹੈ, ਇਹਦਾ ਅੰਤ ਬਹੁਤ ਮਾੜਾ ਹੈ, ਇਸ ਕਰਕੇ ਤੂੰ ਗੁਰੂ ਕੀ ਬਾਣੀ ਨਾਲ ਜੁੜ, ਪਰਮੇਸ਼ਰ ਦੇ ਸਿਮਰਨ ਨਾਲ ਜੁੜ। ਔਰ ਕਈ ਵਾਰ ਅਸੀਂ ਕਹਿੰਦੇ ਜੀ ਅਸੀਂ ਬਾਣੀ ਪੜ੍ਹਦੇ ਹਾਂ ਸਾਨੂੰ ਰਸ ਨਹੀਂ ਆਉਂਦਾ, ਅਸੀਂ ਸਿਮਰਨ ਕਰਦੇ ਹਾਂ ਸਾਨੂੰ ਰਸ ਨਹੀਂ ਆਉਂਦਾ। ਗੁਰਮੁਖੋ, ਰਸ ਆਸਤੇ ਆਸਤੇ ਆਵੇਗਾ ਜਦੋਂ ਅਸੀਂ ਗੁਰਬਾਣੀ ਨੂੰ ਧਿਆਨ ਨਾਲ ਵਿਚਾਰ ਕੇ ਪੜ੍ਹਾਂਗੇ ਔਰ ਵਾਹਿਗੁਰੂ ਦਾ ਸਿਮਰਨ ਸਹਿਜ ਨਾਲ ਕਰਾਂਗੇ। ਸਹਿਜ ਬਿਲੋਵੋ ਜੈਸੇ ਤਤ ਨਾ ਜਾਈ, ਜਦੋਂ ਇਹਨੂੰ ਸਹਿਜ ਸਹਿਜ ਨਾਲ ਰਿੜਕਾਂਗੇ ਨਾ, ਅਭਿਆਸ ਕਰਾਂਗੇ ਤੇ ਫਿਰ ਉਹ ਤਤ ਨਹੀਂ ਜਾਵੇਗਾ, ਫਿਰ ਸਾਨੂੰ ਰਸ ਪ੍ਰਾਪਤ ਹੋਵੇਗਾ। ਸਤਿਗੁਰੂ ਜੀ ਕਹਿੰਦੇ ਨੇ ਸਾਰੇ ਸਿੱਖਾਂ ਰੂਪ ਸੰਤ ਜਿਹੜੇ ਸੀ ਨਾ ਉਹ ਸਹਿਤ ਰਸ ਦੇ ਹੋਏ ਨੇ। ਹਰ ਹਰ ਨਾਮ ਧਿਆਈ ਹਰੇ ਭਰੇ ਕਰਨ ਵਾਲੇ, ਹਰੀ ਪ੍ਰਭੂ ਦਾ ਨਾਮ ਧਿਆ ਕੇ ਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਜੋ ਮੰਗੈ ਸੋ ਲੀਵਹਿ।
ਹਜ਼ੂਰ ਕਹਿੰਦੇ ਜੋ ਮੰਗਦੇ ਹਨ ਸੋ ਪ੍ਰਾਪਤ ਕਰ ਲੈਂਦੇ ਨੇ, ਉਹ ਹਾਸਲ ਕਰ ਲੈਂਦੇ ਨੇ। ਕੌਣ?
ਰੱਬ ਆਪਣਿਆ ਸੰਤਾਂ ਦੇਵ ਹੈ।
ਪ੍ਰਭੂ ਆਪਣਿਆ ਸੰਤਾਂ ਨੂੰ ਮੂੰਹੋਂ ਮੰਗਿਆ ਦਿੰਦਾ ਹੈ। ਜੋ ਕੁਛ ਵੀ ਮੰਗਦੇ ਨੇ ਨਾ ਉਹਨਾਂ ਨੂੰ ਉਹ ਕੁਛ ਪ੍ਰਾਪਤ ਹੁੰਦਾ। ਜਦੋਂ ਆਪਾਂ ਭਗਤ ਧੰਨਾ ਜੀ ਦਾ ਸ਼ਬਦ ਪੜ੍ਹਦੇ ਹਾਂ ਨਾ, ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਮ ਤੇ ਤਿੰਨ ਕੇ ਕਾਜ ਸਵਾਰਤਾ, ਦਾਲ ਸੀਧਾ ਮੰਗੋ ਘੀਓ ਹਮਰਾ ਖੁਸ਼ੀ ਕਰੇ ਨਿਤ ਜੀਓ, ਪੜੀਆਂ ਸ਼ਾਦਨ ਨੀਕਾ ਅਨਾਜ ਮੰਗੋ ਸਤ ਸੀਕਾ, ਗਊ ਭੈਂਸ ਮੰਗੋ ਲਾਵੇਰੀ ਇੱਕ ਤਾਜਨ ਤੁਰੀ ਚੰਗੇਰੀ, ਘਰ ਕੀ ਗੀਹਣ ਚੰਗੀ ਜਨ ਧੰਨਾ ਲੇਵੇ ਮੰਗੀ। ਹੁਣ ਭਗਤ ਧੰਨਾ ਜੀ ਨੇ ਸਤਸੰਗਤ ਜੀ ਘਰ ਦੀਆਂ ਸਾਰੀਆਂ ਵਸਤੂਆਂ ਮੰਗੀਆਂ ਨੇ, ਜਿਹੜੀਆਂ ਘਰਾਂ ਦੇ ਵਿੱਚ ਵਰਤੋਂ ਵਾਲੀਆਂ ਨੇ ਉਹ ਸਾਰੀਆਂ ਵਸਤੂਆਂ ਮੰਗੀਆਂ ਨੇ। ਅਤੇ ਇਸ ਤਰ੍ਹਾਂ ਜਦੋਂ ਭਗਤ ਜਨ ਉਸ ਪਰਮੇਸ਼ਰ ਦੇ ਪਾਸੋਂ ਮੰਗਦੇ ਨੇ ਨਾ, ਅਤੇ ਉਹ ਪਰਮੇਸ਼ਰ ਉਹਨਾਂ ਨੂੰ ਮੂੰਹੋਂ ਮੰਗੀਆਂ ਵਸਤੂਆਂ ਦਿੰਦਾ। ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵ ਹੈ। ਜਦੋਂ ਅਸੀਂ ਵੀ ਸ਼ਰਧਾ ਭਾਵਨਾ ਦੇ ਨਾਲ ਆ ਕੇ ਗੁਰੂ ਦੇ ਚਰਨਾਂ ਵਿੱਚ ਝੋਲੀ ਅੱਡਦੇ ਹਾਂ ਨਾ, ਵੀ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰੋ, ਸਾਚੇ ਸਾਹਿਬਾ ਕਿਆ ਨਾ ਹੀ ਘਰ ਤੇਰਾ, ਮਹਾਰਾਜ ਤੁਹਾਡੇ ਘਰ ਵਿੱਚ ਕੀ ਨਹੀਂ, ਤੁਹਾਡੇ ਘਰ ਵਿੱਚ ਤਾਂ ਸਭ ਕੁਛ ਹੈ, ਅਗੰਤ ਭੰਡਾਰ ਭਰੇ ਹੋਏ ਨੇ, ਤੇ ਕਿਰਪਾ ਕਰੋ ਮੇਰੀ ਝੋਲੀ ਵੀ ਖਾਲੀ ਭਰ ਦਿਓ। ਤੇ ਜੋ ਜੀਵ ਸ਼ਰਧਾ ਭਾਵਨਾ ਕਰਕੇ ਮੰਗਦਾ ਸਤਸੰਗਤ ਜੀ ਉਹਨੂੰ ਇੱਥੋਂ ਸਭ ਕੁਛ ਪ੍ਰਾਪਤ ਹੁੰਦਾ। ਸਤਿਗੁਰੂ ਪਾਤਸ਼ਾਹ ਜੀ ਦਾ ਫਰਮਾਨ ਹੈ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ, ਜੋ ਮੰਗ ਹੈ ਸੋਈ ਸੋਈ ਪਾਵਹਿ ਸੇਵ ਹਰ ਕੇ ਚਰਨ ਰਸਾਇਣ। ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਜੋ ਮੰਗੇਗਾ ਪ੍ਰਾਪਤ ਹੋਵੇਗਾ, ਪਰ ਇੱਕ ਸ਼ਰਤ, ਉਸ ਵਾਹਿਗੁਰੂ ਦੇ ਚਰਨਾਂ ਦਾ ਤੈਨੂੰ ਸੇਵਨ ਕਰਨਾ ਪਵੇਗਾ। ਉਹਦੇ ਚਰਨ ਕਿਹੜੇ ਨੇ? ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਗੁਰ ਕਾ ਸ਼ਬਦ ਗੁਰਮੂਰਤ ਹੈ ਸਾਧ ਸੰਗ ਵਿੱਚ ਪ੍ਰਗਟੀ ਆਇਆ। ਗੁਰੂ ਦਾ ਸ਼ਬਦ ਹੀ ਗੁਰੂ ਦਾ ਸਰੂਪ ਹੈ, ਤੇ ਜਦੋਂ ਅਸੀਂ ਗੁਰੂ ਦੇ ਸਰੂਪ ਦਾ ਵਾਰ ਵਾਰ ਅਭਿਆਸ ਕਰਾਂਗੇ, ਗੁਰੂ ਸ਼ਬਦ ਦਾ ਸੇਵਨ ਕਰਾਂਗੇ, ਗੁਰੂ ਸ਼ਬਦ ਦਾ ਅਭਿਆਸ ਕਰਾਂਗੇ ਤੇ ਸਤਸੰਗਤ ਜੀ ਫਿਰ ਜੋ ਮੰਗਾਂਗੇ ਉਹ ਸਾਨੂੰ ਪ੍ਰਾਪਤ ਹੋਵੇਗਾ। ਜੋ ਕੁਛ ਵੀ ਮੰਗਾਂਗੇ, ਮਾਣ ਮੰਗੋ ਤਾਣ ਮੰਗੋ ਧੰਨ ਲਖਮੀ ਸੁੱਤ ਦੇ। ਕੋਈ ਇੱਥੇ ਮਾਣ ਮੰਗੇ, ਕੋਈ ਇੱਥੇ ਤਾਣ ਮੰਗੇ, ਕੋਈ ਧਨ ਮੰਗੇ, ਕੋਈ ਪੁੱਤਰ ਮੰਗੇ, ਕੋਈ ਲਛਮੀ ਮੰਗੇ, ਇੱਥੇ ਕੋਈ ਟੋਟ ਨਹੀਂ, ਸਭ ਕੁਛ ਮਿਲਦਾ ਹੈ। ਇਸ ਕਰਕੇ ਸਾਨੂੰ ਬਾਹਰ ਭਟਕਣ ਦੀ ਲੋੜ ਨਹੀਂ। ਸਤਿਗੁਰੂ ਜੀ ਕਹਿੰਦੇ ਜੇ ਘਰ ਹੁੰਦਾ ਮੰਗਣ ਜਾਈਆ ਫਿਰ ਉਲਾਮਾ ਮਿਲੇ ਤਹੀਂ। ਜੇ ਘਰ ਵਿੱਚ ਸਭ ਕੁਛ ਹੋਵੇ ਤੇ ਗੁਆਂਢੀਆਂ ਦੇ ਘਰ ਮੰਗਣ ਚਲੇ ਜਾਈਏ ਨਾ ਤੇ ਫਿਰ ਉਲਾਮਾ ਮਿਲਦਾ ਹੈ। ਸਾਡੇ ਬਜ਼ੁਰਗਾਂ ਨੂੰ ਉਲਾਮਾ ਦਿੰਦੇ ਨੇ ਅਗਲੇ ਵੀ ਤੁਹਾਡੇ ਘਰ ਵਿੱਚ ਸਭ ਕੁਛ ਸੀ, ਤੁਹਾਡੀ ਨੂੰਹ ਸਾਡੇ ਘਰ ਮੰਗਣ ਆ ਗਈ, ਤੁਹਾਡਾ ਪੁੱਤਰ ਸਾਡੇ ਘਰ ਮੰਗਣ ਆ ਗਿਆ, ਤੁਹਾਡੇ ਤਾਂ ਘਰ ਵਿੱਚ ਸਭ ਕੁਛ ਸੀ। ਇਸੇ ਤਰ੍ਹਾਂ ਹਜ਼ੂਰ ਕਹਿੰਦੇ ਨੇ ਵੀ ਜੇ ਸਤਿਗੁਰੂ ਪਾਤਸ਼ਾਹ ਜੀ ਦਾ ਘਰ ਹੈ, ਭਰਪੂਰ ਹੈ, ਤੇ ਜੇ ਤੁਸੀਂ ਇਸ ਘਰ ਨੂੰ ਛੱਡ ਕੇ, ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਮੜੀਆਂ ਮੱਠਾਂ ਤੇ ਜਾਂ ਤੁਸੀਂ ਜਠੇਰਿਆਂ ਦੀਆਂ ਕਬਰਾਂ ਤੇ ਜਾ ਕੇ ਮੰਗੋਗੇ ਤੇ ਉੱਥੇ ਤਾਂ ਗੁਰੂ ਸਾਹਿਬ ਜੀ ਨੂੰ ਲਾਮਾ ਮਿਲੇਗਾ ਵੀ ਮਹਾਰਾਜ ਤੁਹਾਡੇ ਸਿੱਖ ਤਾਂ ਸਾਡੇ ਵਾਲੇ ਤੁਰੇ ਫਿਰਦੇ ਨੇ। ਤੇ ਮੈਂ ਸਮਝਦਾ ਹਾਂ ਵੀ ਉਹ ਬੰਦਾ ਬੇਵਕੂਫ ਹੁੰਦਾ ਹੈ ਜਿਹੜਾ ਆਪਣੇ ਪਿਓ ਨੂੰ ਛੱਡ ਕੇ ਤੇ ਗੁਆਂਢੀਆਂ ਦੇ ਘਰੋਂ ਜਾ ਕੇ ਮੰਗੇ। ਮੰਗਣਾ ਤੇ ਬਾਪੂ ਦੇ ਕੋਲੋਂ ਮੰਗਣਾ ਚਾਹੀਦਾ ਹੈ, ਬਾਪੂ ਦੇਵੇਗਾ ਤੇ ਤੁਹਾਨੂੰ ਕੋਈ ਸ਼ਰਮ ਨਹੀਂ, ਗੁਆਂਢੀ ਦੇਵੇਗਾ ਤੇ ਮਿਹਣੇ ਮਾਰੇਗਾ, ਤੁਸੀਂ ਸਿਰ ਉੱਚਾ ਕਰਕੇ ਨਹੀਂ ਤੁਰ ਸਕੋਗੇ। ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲੋਂ ਮੰਗੋਗੇ ਤੇ ਝੋਲੀਆਂ ਭਰ ਕੇ ਜਾਓਗੇ, ਕੋਈ ਉਲਾਮਾ ਨਹੀਂ, ਕੋਈ ਤੁਹਾਨੂੰ ਸ਼ਰਮ ਨਹੀਂ। ਪਰ ਜੇ ਤੁਸੀਂ ਮੜੀਆਂ ਮੱਠਾਂ ਤੋਂ ਧਾਗੇ ਤਵੀਤਾਂ ਵਾਲਿਆਂ ਦੇ ਕੋਲੋਂ ਜਾ ਕੇ ਮੰਗੋਗੇ ਤੇ ਗੁਰਮੁਖੋ ਸਦਾ ਤੁਹਾਨੂੰ ਸਿਰ ਨੀਵਾਂ ਕਰਨਾ ਪਵੇਗਾ, ਫਿਰ ਤੁਹਾਡਾ ਸ਼ਰਮ ਨਾਲ ਸਿਰ ਨੀਵਾਂ ਆਪੇ ਹੋਵੇਗਾ। ਇਸ ਕਰਕੇ ਹਜ਼ੂਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੋ ਮੰਗੇ ਹੈ ਸੋ ਲੇਵ ਹੈ, ਜੋ ਮੰਗਦੇ ਹਨ ਸੋ ਪ੍ਰਾਪਤ ਕਰ ਲੈਂਦੇ ਨੇ। ਪ੍ਰਭ ਆਪਣਿਆਂ ਸੰਤਾਂ ਦੇਵ ਹੈ, ਪ੍ਰਭੂ ਆਪਣਿਆਂ ਸੰਤਾਂ ਨੂੰ, ਆਪਣਿਆਂ ਸਿੱਖਾਂ ਨੂੰ, ਆਪਣਿਆਂ ਸੇਵਕਾਂ ਨੂੰ ਉਹ ਵਸਤੂ ਦਿੰਦੇ ਨੇ ਜੋ ਉਹ ਮੰਗਦੇ ਨੇ।
ਹਰ ਗੋਬਿੰਦ ਪ੍ਰਭ ਰਾਖਿਆ।
ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜ਼ਿਕਰ ਕੀਤਾ ਹੈ। ਹਰਗੋਬਿੰਦ ਪ੍ਰਭ ਰਾਖਿਆ, ਪ੍ਰਭੂ ਨੇ ਆਪ ਹਰਗੋਬਿੰਦ ਸਾਹਿਬ ਜੀ ਦੀ ਰੱਖਿਆ ਕੀਤੀ ਹੈ। ਤਾਪ ਦਾ ਜਿਹੜਾ ਖੇਦ ਸੀ, ਚੇਚਕ ਦਾ ਜਿਹੜਾ ਖੇਦ ਸੀ, ਜਾਂ ਪਿਰਥੀ ਚੰਦ ਵਰਗਿਆਂ ਨੇ ਜਿਹੜੇ ਖੇਦ ਪਹੁੰਚਾਏ, ਦੁਖੀ ਕੀਤਾ, ਇਹਨਾਂ ਸਾਰੇ ਦੁੱਖਾਂ ਤੋਂ ਪ੍ਰਭੂ ਨੇ ਆਪ ਹਰਗੋਬਿੰਦ ਸਾਹਿਬ ਜੀ ਨੂੰ ਰੱਖ ਲਿਆ ਹੈ।
ਜਨ ਨਾਨਕ ਸਾਚ ਸੁਭਾਖਿਆ।
ਹਜ਼ੂਰ ਕਹਿੰਦੇ ਮੈਂ ਝੂਠ ਨਹੀਂ ਬੋਲਿਆ। ਅਸੀਂ ਤਾਂ ਕਈ ਵਾਰ ਝੂਠੀਆਂ ਅਫਵਾਹਾਂ ਫੈਲਾ ਦਿੰਦੇ ਹਾਂ ਨਾ ਵੀ ਫਲਾਣੇ ਬਾਬੇ ਨੇ ਇਉਂ ਕਰ ਦਿੱਤਾ, ਫਲਾਣੇ ਨੇ ਜੇ ਕਰ ਦਿੱਤਾ। ਸਤਿਗੁਰੂ ਜੀ ਕਹਿੰਦੇ ਮੈਂ ਰੰਚਕ ਮਾਤਰ ਵੀ ਝੂਠ ਨਹੀਂ ਬੋਲਿਆ, ਮੈਂ ਸੱਚ ਬੋਲ ਰਿਹਾ ਹਾਂ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਪ੍ਰਭੂ ਨੇ ਆਪ ਹਰਗੋਬਿੰਦ ਸਾਹਿਬ ਜੀ ਦੀ ਰੱਖਿਆ ਕੀਤੀ ਹੈ। ਜਨ ਨਾਨਕ ਸਾਚ ਸੁਭਾਖਿਆ। ਗੁਰੂ ਸਾਹਿਬ ਜੀ ਕਹਿੰਦੇ ਮੈਂ ਇਹ ਸੱਚ ਉਚਾਰਨ ਕਰਦਾ ਹਾਂ, ਸੱਚ। ਜੇ ਕੋਈ ਭਰੋਸਾ ਰੱਖੇ ਉਸ ਮਾਲਕ ਤੇ ਤੇ ਉਹ ਵਾਹਿਗੁਰੂ ਆਪ ਰੱਖਿਆ ਕਰਦਾ ਹੈ, ਪਰ ਜੇ ਉਹਨੂੰ ਛੱਡ ਕੇ ਦਰ ਦਰ ਤੇ ਭਟਕਦਾ ਫਿਰੇ ਤੇ ਫਿਰ ਉਹ ਬਾਹ ਨਹੀਂ ਫੜਦਾ। ਇਸ ਕਰਕੇ ਲੋੜ ਹੈ ਅਸੀਂ ਵੀ ਉਸ ਮਾਲਕ ਤੇ ਭਰੋਸਾ ਰੱਖੀਏ, ਉਸ ਮਾਲਕ ਨਾਲ ਜੁੜੀਏ, ਸਦਾ ਵਾਸਤੇ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਦੇ ਰਹੀਏ, ਤਾਂ ਉਹ ਸਾਡੇ ਤੇ ਵੀ ਕਿਰਪਾ ਕਰੇਗਾ। ਜੋ ਮੰਗਾਂਗੇ ਉਹ ਸਾਨੂੰ ਪ੍ਰਾਪਤ ਹੋਵੇਗਾ ਤੇ ਫਿਰ ਸਾਡੀ ਹਰ ਪ੍ਰਕਾਰ ਉਹ ਰੱਖਿਆ ਵੀ ਕਰੇਗਾ। ਗੁਰੂ ਸਾਹਿਬ ਜੀ ਨੇ ਸਾਡੇ ਤੇ ਕਿਰਪਾ ਕੀਤੀ ਕਿ ਇਹ ਗੁਰਸਿੱਖਾਂ ਸਾਉਣ ਤੋਂ ਪਹਿਲਾਂ ਤੂੰ ਸੋਹਿਲੇ ਦਾ ਪਾਠ ਕਰੀ, ਸੋਹਿਲੇ ਦਾ ਪਾਠ ਕਰੇਗਾ ਤੇ ਅਸੀਂ ਤੇਰੀ ਰਾਖੀ ਕਰਾਂਗੇ। ਸਤਸੰਗਤ ਜੀ, ਜਦੋਂ ਗੁਰਸਿੱਖ ਸੋਹਿਲੇ ਦਾ ਰਾਤ ਨੂੰ ਪਾਠ ਕਰਕੇ ਸੂਖਮ ਅਰਦਾਸ ਕਰਕੇ ਬਰਾਜਦਾ ਨਾ ਤੇ ਗੁਰੂ ਸਾਹਿਬ ਜੀ ਆਪ ਉਹਦੀ ਰਖਵਾਲੀ ਕਰਦੇ ਨੇ। ਤੇ ਸਤਿਗੁਰੂ ਜੀ ਕਹਿੰਦੇ ਹਰ ਗੋਬਿੰਦ ਪ੍ਰਭ ਰਾਖਿਆ, ਜਨ ਨਾਨਕ ਸਾਚ ਸੁਭਾਖਿਆ। ਪ੍ਰਭੂ ਨੇ ਹਰਗੋਬਿੰਦ ਸਾਹਿਬ ਜੀ ਦੀ ਰੱਖਿਆ ਕੀਤੀ। ਹਜ਼ੂਰ ਕਹਿੰਦੇ ਮੈਂ ਇਹ ਸੱਚ ਆਪ ਜੀ ਨੂੰ ਉਚਾਰਨ ਕਰਕੇ ਦੱਸਿਆ, ਇਹ ਸੱਚ ਹੈ ਵੀ ਪ੍ਰਭੂ ਆਪ ਰੱਖਿਆ ਕਰਦਾ ਹੈ। ਇਹ ਸਤਿਗੁਰਾਂ ਨੇ ਪਾਵਨ ਪਵਿੱਤਰ ਹੁਕਮਨਾਮਿਆਂ ਦੇ ਅੰਦਰ ਆਪਾਂ ਨੂੰ ਦਾਤਾਂ ਬਖਸ਼ਿਸ਼ ਕੀਤੀਆਂ, ਗੁਰੂ ਸਾਹਿਬ ਜੀ ਕਿਰਪਾ ਕਰਨ, ਅਕਾਲ ਪੁਰਖ ਵਾਹਿਗੁਰੂ 'ਤੇ ਭਰੋਸਾ ਰੱਖੀਏ, ਜੋ ਕੁਛ ਹੁੰਦਾ ਉਹਦੇ ਹੁਕਮ ਵਿੱਚ ਹੈ, ਜੋ ਕਰੇ ਸੋ ਤਿਸੈ ਰਜਾਏ, ਜੋ ਕੁਛ ਉਹ ਕਰਦਾ ਆਪਣੇ ਰਜਾ ਵਿੱਚ ਕਰਦਾ, ਆਪਣੇ ਹੁਕਮ ਵਿੱਚ ਕਰਦਾ, ਜਿਹੜੇ ਉਹਦੇ ਹੁਕਮ ਵਿੱਚ ਚੱਲਦੇ ਨੇ ਉਹਦੇ ਭਾਣੇ ਵਿੱਚ ਰਹਿੰਦੇ ਨੇ, ਸਤਸੰਗਤ ਜੀ ਉਹਨਾਂ ਨੂੰ ਸਦਾ ਹੀ ਚੜ੍ਹਦੀ ਕਲਾ ਪ੍ਰਦਾਨ ਹੁੰਦੀ ਹੈ, ਸਤਿਗੁਰੂ ਮਰਹਮਤ ਕਰਨ। ਇੰਨੀਆਂ ਬੇਨਤੀਆਂ ਪ੍ਰਾਪਤ ਕਰਨੀਆਂ ਜੀ, ਹੋਈਆਂ ਭੁੱਲਾਂ ਦੀ ਖਿਮਾ ਕਰਨੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਆਪ ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ।
ਹਰ ਗੋਬਿੰਦ ਪ੍ਰਭੁ
ਰਾਖਿਆ, ਜਨ ਨਾਨਕ ਸਾਚ ਸੁਭਾਖਿਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।